ਜੁਗੋ ਜੁਗ ਅਟਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਅੱਜ ਦਾ ਵਿਸ਼ਾ ਹੈ ਧਰਮ ਜਾਂ ਮਜ਼ਹਬ। ਲੇਖ ਨੰਬਰ 50 ਧਰਮ ਜਾਂ ਮਜ਼ਹਬ ਦਾ ਪੰਜਵਾਂ ਭਾਗ, ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਮਾਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਕਿਸਮਤ 'ਤੇ ਨਹੀਂ ਛੱਡਦੀ, ਬਲਕਿ ਮਮਤਾ ਦੇ ਪਿਆਰ 'ਚ ਉਹਨਾਂ ਨੂੰ ਭੈੜੀ ਕੁਸੰਗਤ ਤੋਂ ਬਚਾ ਕੇ ਚੰਗੇਰੇ ਅਤੇ ਉਚੇਰੇ ਜੀਵਨ ਵੱਲ ਪ੍ਰੇਰਦੀ ਰਹਿੰਦੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਨੇ ਵੀ ਆਪਣੀ ਅੰਸ਼ ਰੂਪੀ ਜੀਵਾਂ ਨੂੰ ਮਾਇਕੀ ਮੰਡਲ ਦੇ ਭਰਮ ਭੁਲਾਵੇ ਤੋਂ ਮੋੜ ਕੇ ਨੀਵੇਂ ਅਤੇ ਭੈੜੇ ਜੀਵਨ ਤੋਂ ਬਚਾਉਣ ਲਈ, ਉਚੇਰੀ ਦੈਵੀ ਜੀਵਨ ਸੇਧ ਦੇਣ ਲਈ, ਮਾਇਆ ਦੇ ਅਗਨ ਸੋਖ ਸਾਗਰ ਤੋਂ ਬਚਾਉਣ ਲਈ, ਜਮਾਂ ਤੋਂ ਉਹਨਾਂ ਦੀ ਰੱਖਿਆ ਲਈ, ਭਜਨ ਬੰਦਗੀ ਦੇ ਉਤਸ਼ਾਹ ਲਈ, ਦੈਵੀ ਗੁਣ ਧਾਰਨ ਲਈ, ਲੋਕ ਸੁਖੀ ਪਰ ਲੋਕ ਸੁਹੇਲਾ ਬਣਾਉਣ ਲਈ, ਉਹਨਾਂ ਦੀ ਆਤਮਕ ਕਲਿਆਣ ਲਈ, ਇਲਾਹੀ ਪਿਆਰ ਮੰਨਣ ਲਈ, ਸ਼ਬਦ ਵਿੱਚ ਸੁਰਤ ਜੋੜਨ ਲਈ ਕੀ ਕੀਤਾ? ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਜਗ 'ਚ ਪਠਾਏ। ਇਹਨਾਂ ਨੇ ਆਪਣੀ ਨਿੱਘੀ ਗੁਣਾਂ ਭਰੀ ਸ਼ਖਸੀਅਤ, ਉੱਚੇ ਸੁੱਚੇ ਨਿੱਜੀ ਜੀਵਨ ਅਤੇ ਕਲਿਆਣ ਦਾ ਇੱਕ ਆਪਣੇ ਬਚਨਾਂ ਅਤੇ ਬਾਣੀਆਂ ਦੁਆਰਾ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਵੱਖ ਵੱਖ ਦੇਸ਼ਾਂ 'ਚ ਅੱਡ ਅੱਡ ਬਾਹਰਲੇ ਧਰਮ ਸਾਜੇ ਅਤੇ ਉਹਨਾਂ ਦਾ ਪ੍ਰਚਾਰ ਕੀਤਾ। ਭਾਵੇਂ ਇਹਨਾਂ ਧਰਮਾਂ ਦੇ ਰੇਖ ਪੇਖ, ਦਰਸ਼ਨ, ਅਸੂਲ, ਮਰਿਆਦਾ, ਇਹਨਾਂ ਦੀਆਂ ਰੋਹ ਰੀਤਾਂ, ਰਵਾਇਤਾਂ, ਕਰਮ ਕਿਰਿਆ, ਸਾਧਨ, ਬੋਲੀ, ਬਾਣੀ, ਇਹਨਾਂ ਦੇ ਮੰਤਰ, ਨਾਓਂ ਬਾਹਰੋਂ ਵੱਖ ਵੱਖ, ਮੁਖਾਲਿਫ ਅਤੇ ਉਲਟ ਪ੍ਰਤੀਤ ਹੁੰਦੇ ਹਨ। ਪਰ ਜੇ ਗਊ ਨਾਲ ਘੋਖਿਆ ਜਾਵੇ ਤਾਂ ਇਹਨਾਂ ਸਾਰਿਆਂ ਦੀ ਤੈਅ ਹੇਠ ਇੱਕੋ ਇੱਕ ਗੈਬੀ, ਗੁਪਤ, ਸੂਖਮ ਆਤਮਕ ਧਰਮ ਦੀ ਹੀ ਭਾਵਨਾ, ਜਾਂ ਇਉਂ ਕਹੋ ਪ੍ਰੀਤ ਡੋਰੀ ਦੀ ਅਮਿੱਟ ਖਿੱਚ ਪ੍ਰਤੀਤ ਹੋਵੇਗੀ ਸਾਰੇ ਧਰਮਾਂ 'ਚ। ਜਿਨ੍ਹਾਂ ਪਿਛੜੇ ਲੋਕਾਂ ਨੂੰ ਕਿਸੇ ਰੱਬੀਅਤ, ਕਿਸੇ ਧਰਮ ਦਾ ਕੋਈ ਗਿਆਨ ਨਹੀਂ ਹੁੰਦਾ, ਉਹ ਕਈ ਵਾਰੀ ਭੈਭੀਤ ਅਤੇ ਬੇਵਸ ਹੋ ਕੇ ਕੁਦਰਤੀ ਆਫਤਾਂ ਤੋਂ ਬਚਣ ਲਈ, ਜਾਂ ਕਿਸੇ ਸਵਾਰਥ ਦੀ ਪੂਰਤੀ ਲਈ, ਜਾਂ ਦੂਜਿਆਂ ਦੀ ਵੇਖੋ ਵੇਖੀ ਅਥਵਾ ਰੀਸ ਕਰਕੇ ਆਪਣੇ ਤੋਂ ਕਿਸੇ ਪ੍ਰਬਲ ਸ਼ਕਤੀ ਦੀ ਓਟ ਜਾਂ ਆਸਰਾ ਪਾਲਦੇ ਹਨ, ਜਿਨ੍ਹਾਂ ਨੂੰ ਧਰਮ ਦਾ ਕੋਈ ਗਿਆਨ ਨਹੀਂ। ਪਿਛੜੇ ਲੋਕ ਉਹਨਾਂ ਨੂੰ ਖੁਸ਼ ਕਰਨ ਅਤੇ ਕਰੋਪੀ ਤੋਂ ਬਚਣ ਲਈ ਉਹ ਸੁੱਖ ਦੇ ਜਾਂ ਪੂਜਾ ਆਦਿ ਕਰਦੇ ਹਨ, ਜਿਵੇਂ ਕਿ ਪਾਣੀ, ਬਸੰਤਰ, ਗੁੱਗਾ, ਭੂਤ, ਪ੍ਰੇਤ, ਚੰਦ, ਸੂਰਜ, ਥਿੱਥ, ਵਾਰ, ਗਊ, ਪਿੱਪਲ, ਦੇਵੀ ਦੇਵਤੇ, ਭੈਰੋ, ਸ਼ੀਤਲਾ ਆਦਿ 33 ਕਰੋੜ ਦੇਵੀ ਦੇਵਤਿਆਂ ਦੀ ਲੋਕ ਮਨੌਤ ਕਰਦੇ ਆਏ ਹਨ। ਲੋਕਾਂ ਦਾ ਉਸ ਅਗਮ ਅਗਾਧ ਬੋਧ, ਅਦ੍ਰਿਸ਼ਟ ਬਾਰੇ ਗਿਆਨ ਨਾ ਹੋਣ ਕਰਕੇ ਦੇਵੀ ਦੇਵਤੇ ਦੀ ਸ਼ਰਨ ਜਾਣਾ, ਮਨੌਤ ਕਰਨੀ, ਉਸ ਅੰਤਰਮੁਖੀ ਗੈਬੀ ਆਤਮਕ ਧਰਮ ਦਾ ਚੌਲਾ ਜਿਹਾ ਪ੍ਰਤੀਕ ਜਾਂ ਬਾਹਰਮੁਖੀ ਪ੍ਰਗਟਾਵਾ ਹੈ। ਹਾਂਜੀ, ਇਹ ਉਸ ਆਤਮਕ ਧਰਮ ਦਾ ਇੱਕ ਬਾਹਰਮੁਖੀ ਰਿਫਲੈਕਸ਼ਨ ਮਾਤਰ ਹੈ। ਇਹ ਅੰਤਰੀਵ ਗੈਬੀ ਇੱਕੋ ਇੱਕ ਆਤਮਕ ਧਰਮ ਤਾਂ ਅਲਪ ਬੁੱਧੀ ਵਾਲੇ ਜੀਵ ਦੀ ਸਮਝ ਅਤੇ ਪਕੜ ਤੋਂ ਪਰੇ ਹੈ, ਪਰ ਬਾਹਰਲੇ ਧਰਮ ਨੂੰ ਇਹੋ ਜਿਹਾ ਜੀਵ ਆਪਣੀ ਮਰਜ਼ੀ ਨਾਲ ਸਮਝ ਕੇ ਯਥਾ ਸ਼ਕਤੀ ਕਮਾ ਸਕਦਾ ਹੈ ਅਤੇ ਆਪਣਾ ਮਾਇਕੀ ਜੀਵਨ ਸਫਲ ਕਰ ਸਕਦਾ ਹੈ। ਦੂਜੇ ਲਫਜ਼ਾਂ ਵਿੱਚ ਅੰਤਰੀਵ ਗੈਬੀ ਲਾਹੀ ਧਰਮ ਨੂੰ ਬੁੱਝਣ, ਹਾਂਜੀ, ਉਸ ਆਤਮਕ ਧਰਮ ਨੂੰ ਅਨੁਭਵ ਕਰਨ ਲਈ ਬਾਹਰਲੇ ਧਰਮ ਦਾ ਗਿਆਨ, ਇਹਦੀ ਕਮਾਈ ਇੱਕ ਪ੍ਰਕਾਰ ਨਾਲ ਪੌੜੀ, ਵਿਚੋਲਾ, ਪੁੱਲ, ਜ਼ਰੀਆ, ਸਾਧਨ, ਸੇਧ ਜਾਂ ਸੋਝੀ ਬਣਦੀ ਹੈ। ਇਸ ਤਰ੍ਹਾਂ ਇਹ ਬਾਹਰਮੁਖੀ ਧਰਮ ਜੀਵ ਲਈ ਬੇਅਰਥ ਨਹੀਂ, ਸਗੋਂ ਅਤ ਜ਼ਰੂਰੀ ਅਤੇ ਲਾਜ਼ਮੀ ਹਨ। ਇਹਨਾਂ ਬਾਹਰਮੁਖੀ ਧਰਮਾਂ ਤੋਂ ਬਗੈਰ ਇਨਸਾਨ ਮਾਇਆ ਦੇ ਭਰਮ ਭੁਲਾਵੇ 'ਚ ਆਪਣੇ ਅੰਤਰਗਤ ਗੈਬੀ ਇਲਾਹੀ ਧਰਮ ਤੋਂ ਅਗਿਆਤ ਅਤੇ ਬੇਮੁੱਖ ਹੋਇਆ ਰਹਿੰਦਾ ਹੈ ਅਤੇ ਅਣਜਾਣੇ ਹੀ ਰਸਾਤਲ ਵੱਲ ਸਹਿ ਸੁਭਾਏ ਰੁੜਿਆ ਜਾਂਦਾ ਹੈ। ਇਸ ਤਰ੍ਹਾਂ ਨੀਵੇਂ ਕਰਮਾਂ ਦੁਆਰਾ ਮੋਹ ਮਾਇਆ ਦੇ ਅਗਨ ਸ਼ੋਕ ਸਾਗਰ 'ਚ ਸੜਦਾ ਬਲਦਾ ਰਹਿੰਦਾ ਹੈ, ਜੇਕਰ ਉਹ ਕੋਈ ਧਰਮ ਨਹੀਂ ਤਾਰਦਾ ਤਾਂ, ਅਤੇ ਕਰਮਬੱਧ ਹੋ ਕੇ ਨਤੀਜੇ ਭੁਗਤਦਾ ਅਤੇ ਜਮਾਂ ਦੇ ਵੱਸ ਪੈਂਦਾ ਹੈ। ਇਹ ਬਾਹਰਮੁਖੀ ਧਰਮ ਅੱਡੋ ਅੱਡ ਮਹਾਂਪੁਰਖਾਂ ਨੇ ਭਿੰਨ ਭਿੰਨ ਦੇਸ਼ਾਂ 'ਚ ਸਮੇਂ ਦੀ ਲੋੜ ਅਨੁਸਾਰ ਅਲੱਗ ਅਲੱਗ ਯੁੱਗ ਜਾਂ ਸਮੇਂ 'ਚ ਵੱਖ ਵੱਖ ਵਾਤਾਵਰਣ ਵਿੱਚ ਵੱਖ ਵੱਖ ਬੋਲੀਆਂ ਸਮਝਣ ਅਤੇ ਬੋਲਣ ਵਾਲਿਆਂ ਲਈ ਰਚੇ ਸਨ। ਇਸ ਲਈ ਇਹਨਾਂ ਦੇ ਰੇਖਾਂ ਭੇਖਾਂ ਰਸਮਾਂ ਰਵਾਇਤਾਂ ਅਸੂਲਾਂ ਮਰਿਆਦਾ ਕਰਮ ਕਿਰਿਆ ਇਹਨਾਂ ਦੀ ਬਾਣੀ ਮੰਤਰ ਨਾਵਾਂ ਬੋਲੀਆਂ ਗਿਆਨ ਸਾਧਨਾ ਵਿਚਕਾਰ ਭਿੰਨਤਾ ਵਿਲੱਖਣਤਾ ਵੱਖਰਾਪਨ ਹੋਣਾ ਸੁਭਾਵਿਕ ਹੈ। ਬਾਰਮੁਖੀ ਧਰਮਾਂ ਜਾਂ ਮਜ਼ਹਬਾਂ ਦੇ ਵਿਚਕਾਰ ਭਿੰਨਤਾ ਤੋਂ ਇਲਾਵਾ ਹਾਂਜੀ ਇਸ ਤੋਂ ਇਲਾਵਾ ਵੀ ਆਪੋ ਅਪਣਾਏ ਇੱਕੋ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ ਉਹਨਾਂ ਦੇ ਪਿਛਲੇ ਸੰਸਕਾਰ ਅਤੇ ਇਸ ਜਨਮ ਦੀ ਉਹਨਾਂ ਦੀ ਭਿੰਨ ਭਿੰਨ ਦੀ ਸੰਗਤ ਅਤੇ ਵਾਤਾਵਰਣ ਅਨੁਸਾਰ ਵਿਲੱਖਣਤਾ ਹੁੰਦੀ ਹੈ ਇੱਕੋ ਧਰਮ ਨੂੰ ਮੰਨਣ ਵਾਲਿਆਂ ਦੇ ਵਿਚਕਾਰ ਵੀ। ਹੋਰ ਤਾਂ ਹੋਰ ਇੱਕੋ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਧਰਮ ਦੇ ਆਧਾਰ 'ਤੇ ਵਿਤਕਰਾ ਵਿਲੱਖਣਤਾ ਖਿੱਚੋਤਾਨ ਦੁਵੈਤ ਸ਼ੱਕ ਘਿਰਨਾ ਤਸਬ ਆਮ ਦੇਖਣ ਜਾਂਦਾ ਹੈ। ਇਸ ਦੀਰਘ ਹਾਨੀਕਾਰਕ ਸਵੈ ਵਿਰੋਧੀ ਧਾਰਮਿਕ ਖਿਆਲਾਂ ਅਤੇ ਨਿਸ਼ਚਿਆਂ ਦਾ ਮੁੱਢਲਾ ਕਾਰਨ ਇਹ ਹੈ ਕਿ ਅਸੀਂ ਆਪਣੇ ਗੁਪਤ ਮੂਲ ਅਸਲੀ ਧੁਰੋਂ ਆਏ ਨਾਲ ਲਿਖੇ ਨਿੱਜੀ ਅੰਤਰਮੁਖੀ ਆਤਮਕ ਪ੍ਰੇਮ ਸਰੂਪ ਇੱਕੋ ਇੱਕ ਧਰਮ ਨੂੰ ਭੁੱਲ ਗਏ ਹਾਂ। ਸਾਨੂੰ ਉਸ ਬਾਰੇ ਸੋਝੀ ਨਹੀਂ ਰਹੀ। ਇਸ ਦੀਰਘ ਅਤੇ ਭਿਆਨਕ ਭੁੱਲ ਵਿੱਚ ਸਿਰਫ ਆਮ ਜਨਤਾ ਨਹੀਂ ਬਲਕਿ ਸਾਡੇ ਅਖੌਤੀ ਧਾਰਮਿਕ ਪ੍ਰਚਾਰਕ ਅਤੇ ਆਗੂ ਵੀ ਫਸੇ ਹੋਏ ਹਨ। ਗੁਰਬਾਣੀ ਦੀ ਆਤਮਕ ਰੋਸ਼ਨੀ ਜਾਂ ਅਨੁਭਵੀ ਗਿਆਨ ਤੋਂ ਬਗੈਰ ਇਹ ਬਾਹਰਲੇ ਧਰਮ ਵੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ 'ਚ ਵਿਚਰ ਰਹੇ ਹਨ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਭਾਉ ਨਾ ਦਰਸੈ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਦੂਜੇ ਲਫਜ਼ਾਂ ਵਿੱਚ ਅਗਿਆਨਤਾ ਕਾਰਨ ਅਸੀਂ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਓਹਲੇ ਹੋ ਗਏ ਹਾਂ ਅਤੇ ਮਾਇਆ ਦੇ ਅੰਧ ਗੁਬਾਰ 'ਚ ਭੁੱਲੇ ਭਟਕਦੇ ਬਾਹਰਲੇ ਧਰਮਾਂ ਦੇ ਆਤਮਕ ਆਦੇਸ਼ਾਂ ਅਤੇ ਉਪਦੇਸ਼ਾਂ ਨੂੰ ਵੀ ਫੋਕੀ ਕੂੜੀ ਦਿਮਾਗੀ ਗਲਤ ਮਾਇਕੀ ਹੋਂਧਾਰੀ ਰੰਗਤ ਚਾੜ ਦਿੰਦੇ ਹਾਂ। ਹਾਂਜੀ ਬਾਹਰਲੇ ਧਰਮ ਦੇ ਆਦੇਸ਼ਾਂ ਨੂੰ ਉਪਦੇਸ਼ਾਂ ਨੂੰ ਆਪਣੀ ਗਲਤ ਮਾਇਕੀ ਹੋਂਧਾਰੀ ਰੰਗਤ ਚਾੜ ਦਿੰਦੇ ਹਾਂ ਅਤੇ ਆਪੋ ਘੜੇ ਖਿਆਲਾਂ ਨਿਸ਼ਚਿਆਂ ਦੀ ਪਾ ਦੇ ਕੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ, ਗੁਰੂ ਤੋਂ ਬੇਮੁੱਖ ਹੁੰਦੇ ਹਾਂ, ਵੈਰ ਵਿਰੋਧ ਵਧਾਉਂਦੇ ਹਾਂ, ਡਰ ਅਤੇ ਸਹਿਮ 'ਚ ਰਹਿੰਦੇ ਹਾਂ, ਆਪਣੇ ਧਾਰੇ ਹੋਏ ਧਰਮ ਦੀ ਨਿਖੇਧੀ ਕਰਦੇ ਹਾਂ, ਮੋਹ ਮਾਇਆ 'ਚ ਹੋਰ ਫਸਦੇ ਹਾਂ, ਮਾਇਆ ਵਿੱਚ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਾਂ, ਕਰਮਬੱਧ ਹੁੰਦੇ ਹਾਂ, ਜਮਾਂ ਦੇ ਵੱਸ ਪੈਂਦੇ ਹਾਂ, ਆਪਣੇ ਅਸਲੀ ਨਿੱਜੀ ਇਲਾਹੀ ਧਰਮ ਤੋਂ ਵੀ ਦੁਰਿੱਡੇ ਹੁੰਦੇ ਜਾਂਦੇ ਹਾਂ। ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਜੋ ਬਾਹਰਮੁਖੀ ਧਰਮ ਹਨ, ਹਾਂਜੀ ਇਹ ਜੋ ਬਾਹਰਮੁਖੀ ਧਰਮ ਅਸੀਂ ਧਾਰੇ ਹੋਏ ਹਨ ਇਹ ਸਾਡੇ ਯਤਨ ਹਨ ਪਰ ਨਤੀਜਾ ਨਹੀਂ, ਸਾਧਨ ਹਨ ਪਰ ਪੂਰਨਤਾ ਨਹੀਂ, ਇਹ ਧਰਮ ਸਾਡੀ ਪੌੜੀਆਂ ਹਨ ਸਿਖਰ ਨਹੀਂ, ਇਹ ਪੜਾਅ ਹੈ ਮੰਜ਼ਿਲ ਨਹੀਂ, ਕਲਾਸਾਂ ਜ਼ਰੂਰ ਹਨ ਪਰ ਡਿਗਰੀ ਨਹੀਂ, ਗਿਆਨ ਹੈ ਅਨੁਭਵ ਪ੍ਰਕਾਸ਼ ਨਹੀਂ, ਹਾਂਜੀ ਫੋਕਟ ਹਨ ਰਸ ਨਹੀਂ, ਇਹ ਸੁੱਕੇ ਫੁੱਲ ਹਨ ਇਹਨਾਂ ਵਿੱਚ ਮਹਿਕ ਨਹੀਂ, ਇਹ ਬਲਬ ਹਨ ਰੋਸ਼ਨੀ ਨਹੀਂ, ਉੱਦਮ ਹੈ ਪਰ ਪ੍ਰਾਪਤੀ ਨਹੀਂ। ਅਸੀਂ ਆਤਮਕ ਧਰਮ ਦੇ ਸਫ਼ਰ ਦੀ ਸੱਚਖੰਡੀ ਮੰਜ਼ਿਲ ਨੂੰ ਭੁੱਲ ਕੇ ਬਾਹਰਮੁਖੀ ਧਰਮ ਦੇ ਪੜਾਅ ਨੂੰ ਹੀ ਮੰਜ਼ਿਲ ਸਮਝ ਕੇ ਰਾਹ ਵਿੱਚ ਅਟਕ ਜਾਂਦੇ ਹਾਂ। ਹਾਂਜੀ ਸੱਚਖੰਡੀ ਮੰਜ਼ਿਲ ਆਤਮਕ ਧਰਮ ਦੀ ਭੁੱਲ ਗਏ, ਬਾਹਰਮੁਖੀ ਧਰਮ ਨੂੰ ਹੀ ਮੰਜ਼ਿਲ ਸਮਝ ਕੇ ਰਾਹ 'ਚ ਅਟਕ ਜਾਂਦੇ ਹਾਂ। ਚਾਲੇ ਥੇ ਹਰ ਮਿਲਨ ਕਹੋ ਵਿੱਚੇ ਅਟਕਿਓ ਚੀਤ, ਕੇਵਲ ਕਰਮ ਪਰਮ ਸੇ ਚੀਨੋ ਧਰਮ ਕਰਮ ਅਨੁਰਾਗੋ। ਅਨੇਕਾਂ ਜੀਵਾਂ ਨੂੰ ਤਾਂ ਆਪਣੇ ਜੀਵਨ ਨਿਸ਼ਾਨੇ ਦੀ ਸੋਝੀ ਨਹੀਂ, ਉਹਨਾਂ ਨੂੰ ਗਿਆਨ ਹੀ ਨਹੀਂ ਕਿ ਸਾਡੇ ਜੀਵਨ ਦਾ ਵਿਸ਼ੇਸ਼ ਮਨੋਰਥ ਕੀ ਹੈ। ਹੁਣ ਜਿਸ ਨੂੰ ਨਿਸ਼ਾਨੇ ਦੀ ਸੋਝੀ ਨਹੀਂ ਉਹ ਕਿਹੜੀ ਸਿਹਤ 'ਤੇ ਚੱਲੇ। ਇਹ ਜੇ ਲੋਕਾਂ ਨੂੰ ਦ੍ਰਿਸ਼ਟਮਾਨ ਦੁਨਿਆਵੀ ਪੜਾਵਾਂ ਦੇ ਸਵਾਦ ਹੀ ਖਿੱਚਾ ਪਾਉਂਦੇ ਹਨ। ਹਾਂਜੀ ਜਿਨ੍ਹਾਂ ਨੂੰ ਧਰਮ ਤੋਂ ਜੋ ਬੇਮੁੱਖ ਹਨ ਉਹਨਾਂ ਨੂੰ ਦ੍ਰਿਸ਼ਟਮਾਨ ਦੁਨਿਆਵੀ ਪੜਾਵਾਂ ਦੇ ਸਵਾਦ ਹੀ ਖਿੱਚਾ ਪਾਉਂਦੇ ਹਨ। ਅਨਰਸਾਂ ਦਾ ਸਵਾਦ ਹੀ ਉਹਨਾਂ ਲਈ ਮਹਾ ਆਨੰਦ ਹੈ, ਭਾਵੇਂ ਇਹਨਾਂ ਰਸਾਂ ਨਾਲ ਉਹਨਾਂ ਦੀ ਪਿਆਸ ਕਦੇ ਨਹੀਂ ਬੁੱਝਦੀ। ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ ਤੇਰੀ ਪਿਆਸ ਨਾ ਜਾਏ, ਆਨ ਰਸਾ ਜੇਤੇ ਤੈ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲੱਥੇ। ਇਹੋ ਜਿਹੇ ਦੁਨਿਆਵੀ ਰਸਾਂ ਵਿੱਚ ਮਸਤ ਕੁਝ ਖੌਤੀ ਸਿਆਣੇ ਆਪਣੀ ਥੋਥੀ ਮੱਤ ਅਨੁਸਾਰ ਐਸੇ ਅਖਾਣ ਵੀ ਘੜ ਲੈਂਦੇ ਹਨ, ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ। ਪਰ ਜੇਕਰ ਫਰੀਦ ਜੀ ਵਰਗਾ ਅਨੁਭਵੀ ਕਮਾਈ ਵਾਲਾ ਬਖਸ਼ਿਆ ਮਹਾਂਪੁਰਖ ਦੱਸੇ ਵੀ ਕਿ ਇਹਨਾਂ ਦੁਨਿਆਵੀ ਰਸਾਂ ਤੋਂ ਵੀ ਉੱਤੇ ਇੱਕ ਬਹੁਤ ਮਿੱਠੀ ਸਵਾਦਲੀ ਵਸਤੂ ਹੈ, ਹਾਂਜੀ ਰੱਬ ਦਾ ਨਾਮ, ਫਰੀਦਾ ਸੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਤਦ ਵੀ ਉਹਨਾਂ ਨੂੰ ਵਿਸ਼ਵਾਸ ਨਹੀਂ ਆਉਂਦਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਬਹੁਤੇ ਲੋਕ ਤਾਂ ਕਰਤੇ ਨੂੰ ਛੱਡ ਕੇ ਕਾਰਨ ਵਿੱਚ ਗਲਤਾਨ ਪਏ ਹੋਏ ਹਨ। ਇਸੇ ਨੂੰ ਹੀ ਜੀਵਨ ਦਾ ਅਸਲ ਮਨੋਰਥ ਜਾਂ ਅੰਤਮ ਪ੍ਰਾਪਤੀ ਮੰਨੇ ਬੈਠੇ ਹਨ, ਜੋ ਕਿ ਗਲਤ ਹੈ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ, ਮੂਲ ਛੋੜ ਡਾਲੀ ਲਗੇ ਕਿਆ ਪਾਵੇ ਛਾਈ। ਦਰਅਸਲ ਅਸੀਂ ਆਪਣੇ ਆਤਮਕ ਕੇਂਦਰ ਧਰਮੰਗ ਤੁਜਾ ਅਕਾਲ ਪੁਰਖ ਨੂੰ ਭੁੱਲ ਕੇ ਮੋਹ ਮਾਇਆ ਦੇ ਭਰਮ ਭੁਲਾਵੇ 'ਚ ਫਸ ਕੇ ਧਰਮ ਵਰਗੀ ਦੈਵੀ ਸਾਧਨਾ ਨੂੰ ਵੀ ਆਪਣੀ ਹਉਮੈ ਦਾ ਛੋੜ ਚਾੜ ਦਿੰਦੇ ਹਾਂ। ਕਿਵੇਂ? ਅਸੀਂ ਹਉਮੈ ਵੇੜੇ ਮਨ ਦੀ ਰੰਗਤ ਅਨੁਸਾਰ ਅਪਣਾਏ ਹੋਏ ਬਾਹਰਲੇ ਧਰਮ ਦੇ ਖਿਆਲਾਂ ਗਿਆਨ ਅਤੇ ਨਿਸ਼ਚਿਆਂ ਨੂੰ ਵੀ ਆਪੋ ਆਪਣਾ ਰੰਗ ਚਾੜ ਦਿੰਦੇ ਹਾਂ। ਹੁਣ ਹਰ ਇੱਕ ਇਨਸਾਨ ਦੇ ਮਨ ਦੀ ਰੰਗਤ ਭਿੰਨ ਭਿੰਨ ਹੁੰਦੀ ਹੈ, ਇਸੇ ਕਾਰਨ ਹਰ ਕੋਈ ਆਪਣੀ ਸ਼੍ਰੇਣੀ ਦੇ ਬਾਹਰਲੇ ਧਰਮ ਨੂੰ ਅੱਡ ਅੱਡ ਦ੍ਰਿਸ਼ਟੀਕੋਣ ਨਾਲ ਭਿੰਨ ਭਿੰਨ ਖਿਆਲਾਂ ਦੁਆਰਾ ਵੱਖ ਵੱਖ ਨਿਸ਼ਚਿਆਂ ਰਾਹੀਂ ਆਪੋ ਆਪਣੀ ਬੁੱਧੀ ਅਨੁਸਾਰ ਅਲੱਗ ਅਲੱਗ ਮਨ ਦੀਆਂ ਤਰੰਗਾਂ ਨਾਲ ਆਪੋ ਆਪਣੀ ਲੋੜ ਅਨੁਸਾਰ ਆਪੋ ਆਪਣੇ ਵਾਤਾਵਰਨ ਅਨੁਸਾਰ ਆਪੋ ਆਪਣੀਆਂ ਮਾਇਕੀ ਵਾਸ਼ਨਾਵਾਂ ਅਨੁਸਾਰ ਬਾਹਰਲੇ ਧਰਮ ਨੂੰ ਆਪੋ ਆਪਣਾ ਨਿੱਜੀ ਰੰਗਤ ਚਾੜ ਕੇ ਆਪਣੀ ਹੀ ਸਹੂਲੀਅਤ ਅਤੇ ਸਵਾਰਥ ਦੀ ਪੂਰਤੀ ਲਈ ਧਰਮ ਨੂੰ ਤੋੜ ਮਰੋੜ ਕੇ ਬਦਲ ਕੇ ਆਪੋ ਆਪਣੇ ਅਰਥ ਅਤੇ ਭਾਵਨਾ ਘੜ ਲੈਂਦਾ ਹੈ। ਇਸ ਤਰ੍ਹਾਂ ਹਰ ਇੱਕ ਇਨਸਾਨ ਨੇ ਆਪੋ ਆਪਣਾ ਬਾਹਰਲਾ ਧਰਮ ਸਮਝਿਆ, ਬੁੱਝਿਆ, ਅਰਥਾਇਆ, ਘੜਿਆ ਅਤੇ ਅਪਣਾਇਆ ਹੋਇਆ ਹੈ। ਇਹੋ ਜਿਹੀ ਭਿੰਨਤਾ ਅਤੇ ਵਿਲੱਖਣਤਾ ਦੇ ਦਿਖਾਵੇ ਅਤੇ ਪ੍ਰਗਟਾਵੇ ਅੰਦਰ ਧਰਮੀ ਇਨਸਾਨਾਂ ਦੇ ਵਿਚਕਾਰ ਆਪੋ ਆਪੋ 'ਚ ਫਿਰ ਵਾਦ ਵਿਵਾਦ, ਈਰਖਾ, ਦਵੈਤ, ਘਿਰਨਾ, ਵੈਰ ਵਿਰੋਧ, ਤਸਬ ਜਾਂ ਟਾਕਰਾ ਹੋਣਾ ਤਾਂ ਲਾਜ਼ਮੀ ਹੈ। ਇਹੋ ਕਾਰਨ ਹੈ ਕਿ ਅਸੀਂ ਆਪ ਭਲੇ ਭਲੇਰੇ ਬਣ ਕੇ ਇੱਕ ਦੂਜੇ ਨੂੰ ਘਿਰਨਾ ਨਾਲ, ਹਾਂਜੀ ਇੱਕੋ ਧਰਮ ਦੇ ਪੈਰੋਕਾਰ ਹੁੰਦਿਆਂ ਹੋਇਆਂ ਅਸੀਂ ਇੱਕ ਦੂਜੇ ਨੂੰ ਘਿਰਨਾ ਦੂਜਿਆਂ ਨੂੰ ਘਿਰਨਾ ਨਾਲ, ਨੀਵੀਂ ਨਿਗਾਹ ਨਾਲ, ਨਫ਼ਰਤ ਨਾਲ, ਸ਼ੱਕ ਨਾਲ ਦੇਖਦੇ ਹਾਂ ਅਤੇ ਦੂਜਿਆਂ ਉੱਤੇ ਫਤਵਾ ਲਾਉਣ ਲਈ ਤਤਪਰ ਰਹਿੰਦੇ ਹਾਂ ਆਪ ਭਲੇ ਭਲੇਰੇ ਬਣ ਕੇ। ਪਰ ਜਦ ਇਹ ਮਜ਼ਹਬੀ ਤਸਬ ਇਹ ਔਰਗਨਾਈਜ਼ ਹੋ ਕੇ ਦੂਜਿਆਂ ਧਰਮਾਂ ਨਾਲ ਟੱਕਰ ਲੈਂਦਾ ਹੈ ਤਾਂ ਖਲਕਤ ਦਾ ਰੱਬ ਹੀ ਰਾਖਾ। ਹੈਰਾਨੀ ਦੀ ਗੱਲ ਇਹ ਹੈ ਕਿ ਮਜ਼ਹਬੀ ਤਸਬ ਦੀ ਅੱਗ ਜਾਂ ਜ਼ਹਿਰ ਧਰਮ ਦੀ ਆੜ ਵਿੱਚ ਧਰਮ ਦੇ ਨਾਂ 'ਤੇ ਫੈਲਾਈ ਜਾਂਦੀ ਹੈ, ਜਿਸ ਦਾ ਭਿਆਨਕ ਨਤੀਜਾ ਦੋਹਾਂ ਅਖੌਤੀ ਧਾਰਮਿਕ ਸ਼੍ਰੇਣੀਆਂ ਨੂੰ ਭੁਗਤਣਾ ਪੈਂਦਾ ਹੈ। ਇਸ ਹਾਸੋਹੀਣੇ ਧਾਰਮਿਕ ਅੰਧ ਵਿਸ਼ਵਾਸ ਦੇ ਜੋਸ਼ ਵਿੱਚ ਰੱਬ, ਰੱਬੀ ਹੁਕਮ, ਨਾਮ, ਦੈਵੀ ਅੰਤਰਮੁਖੀ ਧਰਮ, ਬਾਹਰਮੁਖੀ ਧਰਮ, ਗੁਰੂਆਂ ਮਹਾਂਪੁਰਖਾਂ ਦੇ ਉਪਦੇਸ਼, ਦੈਵੀ ਗੁਨਾਹ, ਇਨਸਾਨੀਅਤ ਨੂੰ ਭੁਲਾ ਕੇ ਛਿੱਕੇ 'ਤੇ ਟੰਗ ਕੇ ਤਿਲਾਂਜਲੀ ਦੇ ਦਿੰਦੇ ਹਾਂ, ਵਿਗੜ ਰੂਪ ਜਾਂ ਤਾਨਕ ਰੂਪ ਧਾਰ ਕੇ ਆਪਣੇ ਉੱਤੇ ਅਤੇ ਰੱਬੀ ਖਲਕਤ ਉੱਤੇ ਅਜਾਈਂ ਜ਼ੁਲਮ ਦਾ ਕਾਰਨ ਬਣਦੇ ਹਾਂ। ਇਸ ਤਰ੍ਹਾਂ ਮਜ਼ਹਬੀ ਤੋਂ ਸਭ ਵਾਲਿਆਂ ਅਖੌਤੀ ਧਰਮੀਆਂ ਨੂੰ ਕਿੱਥੇ ਕੋਈ ਟੋਈ ਮਿਲ ਸਕਦੀ ਹੈ? ਗੁਰੂਆਂ ਮਹਾਂਪੁਰਖਾਂ ਦੇ ਉਪਦੇਸ਼ਾਂ ਅਤੇ ਬਾਣੀਆਂ ਵਿੱਚ ਅੰਤਰਮੁਖੀ ਇੱਕੋ ਇੱਕ ਆਤਮਕ ਧਰਮ ਦੀ ਬਾਬਤ ਬੇਅੰਤ ਰੋਸ਼ਨੀ ਪਾਈ ਗਈ ਹੈ। ਪਰ ਇਨਸਾਨ ਇਹਨਾਂ ਡੂੰਘੀਆਂ ਦੈਵੀ ਭਾਵਨਾਵਾਂ ਤੋਂ ਆਪਣੀ ਅਗਿਆਨਤਾ ਕਾਰਨ ਅਣਜਾਣ ਹੈ। ਇਨਸਾਨ ਨੂੰ ਗੁਰੂਆਂ ਅਤੇ ਭਗਤਾਂ ਨੇ ਬਾਹਰਲੇ ਧਰਮ ਇਸ ਕਰਕੇ ਬਖਸ਼ੇ ਸਨ ਤਾਂ ਕਿ ਅੰਤਰਮੁਖੀ ਹੋ ਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਮਝ ਬੁੱਝ ਕੇ ਆਪਣਾ ਜੀਵਨ ਪੰਧ ਮੁਕਾ ਸਕੇ। ਹਾਂਜੀ ਬਾਹਰਲੇ ਧਰਮ ਇਸ ਕਰਕੇ ਬਖਸ਼ੇ ਗਏ ਤਾਂ ਕਿ ਇਨਸਾਨ ਅੰਤਰਮੁਖੀ ਹੋ ਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਮਝ ਕੇ ਬੁੱਝ ਕੇ ਆਪਣਾ ਜੀਵਨ ਪੰਧ ਮੁਕਾ ਸਕੇ। ਪਰ ਸਾਡੀ ਮਾਇਕੀ ਹਉਮੈ ਇਤਨੀ ਤਿੱਖਣ ਅਤੇ ਮਲੀਨ ਹੋ ਗਈ ਹੈ ਕਿ ਅਸੀਂ ਇਹਨਾਂ ਬਾਹਰਲੇ ਧਰਮਾਂ ਨੂੰ ਸਮਝਣ, ਇਹਨਾਂ ਨੂੰ ਕਮਾਉਣ ਦੀ ਬਜਾਏ ਇਹਨਾਂ ਨੂੰ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਸਹੂਲੀਅਤ ਵਜੋਂ ਵਰਤਣ ਦਾ ਇੱਕ ਜ਼ਰੀਆ ਬਣਾ ਛੱਡਿਆ। ਗੁਰੂਆਂ, ਅਵਤਾਰਾਂ, ਭਗਤਾਂ ਨੇ ਤਾਂ ਸਾਨੂੰ ਆਪਣੇ ਉਪਦੇਸ਼ਾਂ, ਬਾਣੀਆਂ ਰਾਹੀਂ ਸਹੀ ਆਤਮਕ ਜੀਵਨ ਸੇਧ ਦਿੱਤੀ, ਪਰ ਉਹਨਾਂ ਦੇ ਪੈਰੋਕਾਰਾਂ ਨੇ ਸਮਾਂ ਪਾ ਕੇ ਕਈ ਪੀੜ੍ਹੀਆਂ ਦੇ ਅਰਸੇ 'ਚ ਆਪੋ ਆਪਣੇ ਸ਼ਖਸੀ ਨਿਸ਼ਚਿਆਂ, ਆਪਣੇ ਨਿੱਜੀ ਤਜਰਬਿਆਂ, ਆਪਣੀਆਂ ਮਜਬੂਰੀਆਂ ਕਾਰਨ ਇਹਨਾਂ ਉਪਦੇਸ਼ਾਂ ਉੱਤੇ ਆਪੋ ਆਪਣੀ ਮਾਨਸਿਕ ਸੂਖਮ ਰੰਗਤ ਦਾ ਠੱਪਾ ਲਾ ਦਿੱਤਾ। ਇਸ ਤਰ੍ਹਾਂ ਇੱਕ ਧਰਮ ਦੇ ਕਈ ਫਿਰਕੇ ਬੰਦੇ ਗਏ ਅਤੇ ਇਹਨਾਂ ਫਿਰਕਿਆਂ ਦੇ ਵਿਚਕਾਰ ਨਿੱਕੇ ਨਿੱਕੇ ਵਿਤਕਰੇ, ਵੱਖਰਾਪਨ, ਵਿਰੋਧਤਾ ਵੱਧਦੀ ਗਈ, ਜਿਸ ਦੀ ਵਜ੍ਹਾ ਨਾਲ ਇਹਨਾਂ ਦਾ ਆਪਸ ਵਿੱਚ ਵੀ ਵਾਦ ਵਿਵਾਦ, ਵੈਰ ਵਿਰੋਧ, ਈਰਖਾ, ਦਵੈਤ, ਘਿਰਨਾ, ਤੁਸਬ, ਟਾਕਰਾ, ਝਗੜੇ, ਲੜਾਈਆਂ ਵੱਧਦੀਆਂ ਗਈਆਂ। ਹੁਣ ਜਦ ਸਾਡੇ ਇੱਕੋ ਧਰਮ ਦੇ ਫਿਰਕਿਆਂ ਵਿਚਕਾਰ ਇਹ ਹਾਸੋਹੀਣਾ ਅਤੇ ਅਫਸੋਸਨਾਕ ਤੁਸਬ ਦਾ ਵਤੀਰਾ ਹੈ, ਤਾਂ ਦੂਜੇ ਧਰਮਾਂ ਨਾਲ ਜੋ ਮਜ਼ਹਬੀ ਤਸੱਬ ਦਾ ਵਤੀਰਾ ਹੁੰਦਾ ਹੈ ਉਹ ਪ੍ਰਤੱਖ ਰੂਪ 'ਚ ਜ਼ਾਹਿਰ ਹੋ ਰਿਹਾ ਹੈ। ਇਸ ਤਰ੍ਹਾਂ ਆਤਮਕ ਧਰਮ ਦਾ ਧੁਰਾ, ਮੂਲ ਜਾਂ ਤੱਤ, ਹਾਂਜੀ ਆਤਮਕ ਧਰਮ ਦਾ ਜੋ ਮੂਲ ਹੈ, ਜੋ ਤੱਤ ਹੈ, ਉਹ ਸਾਡੇ ਖਿਆਲਾਂ ਨਿਸ਼ਚਿਆਂ 'ਚ ਉਹਲੇ ਹੁੰਦਾ ਗਿਆ ਅਤੇ ਟਾਹਣੀਆਂ ਪੱਤਿਆਂ ਨੂੰ ਜੱਫਾ ਮਾਰ ਕੇ ਅਸੀਂ ਆਪਸ 'ਚ ਅਜਾਈ ਖਿੰਦੇ ਰਹਿੰਦੇ ਹਾਂ। ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਪਲਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਮਨ ਮੌਲਾਨੇ। ਧਰਮ ਜਾਂ ਮਜ਼ਹਬ, ਹਾਂਜੀ ਧਰਮ ਕਿਉਂ ਰਚੇ ਗਏ? ਧਰਮ ਜਾਂ ਮਜ਼ਹਬ ਇਨਸਾਨ ਨੂੰ ਨੀਵੀਆਂ ਮਾਇਕੀ ਰੁਚੀਆਂ, ਪਸ਼ੂ ਬਿਰਤੀਆਂ, ਈਰਖਾ ਦਵੈਤ, ਵੈਰ ਵਿਰੋਧ, ਸ਼ੱਕ ਸਾੜੇ, ਵਿਕਾਰਾਂ, ਪਾਪਾਂ, ਮਾਇਕੀ ਭਰਮ ਦੇ ਹਨੇਰੇ, ਵਹਿਮਾਂ, ਭਰਮ ਭੁਲੇਖੀਆਂ, ਮੈਂ ਮੇਰੀ ਦੀ ਲਾਲਸਾ, ਮੋਹ ਦੀ ਦਲਦਲ, ਤ੍ਰਿਸ਼ਨਾ ਦੀ ਅੱਗ, ਕਾਮ ਕ੍ਰੋਧ ਦੇ ਭਾਂਬਣਾ, ਹਉਮੈ ਦੇ ਕੰਢਿਆਂ, ਚਿੰਤਾ ਚਿਖਾ, ਦੁੱਖਾਂ ਕਲੇਸ਼ਾਂ ਦੀ ਬਾਬਤ ਤਾੜਨਾ ਕਰਨ ਲਈ ਅਤੇ ਇਹਨਾਂ ਤੋਂ ਹੋੜਨ ਲਈ ਰਚੇ ਗਏ ਸਨ। ਜੇਕਰ ਸਾਡੇ ਹਿਰਦੇ ਅੰਦਰ ਉੱਪਰ ਦੱਸੇ ਇਹ ਮਾਇਕੀ ਔਗਣ ਪ੍ਰਵੇਸ਼ ਅਤੇ ਪ੍ਰਵਿਰਤ ਹੋ ਰਹੇ ਹਨ, ਹਾਂਜੀ ਜੇਕਰ ਸਾਡੇ ਅੰਦਰ ਈਰਖਾ, ਦਵੈਤ, ਵੈਰ ਵਿਰੋਧ, ਸ਼ੱਕ ਸਾੜਾ, ਇਹ ਪਾਪ, ਇਹ ਵਹਿਮ, ਮੈਂ ਮੇਰੀ, ਮੋਹ, ਤ੍ਰਿਸ਼ਨਾ, ਕਾਮ, ਕ੍ਰੋਧ, ਹਉਮੈ ਦੇ ਕੰਢੇ ਹਨ, ਚਿੰਤਾ ਚਿਖਾ ਹੈ, ਦੁੱਖ ਕਲੇਸ਼ ਹੈ, ਤਾਂ ਇਹ ਪੱਕਾ ਸਬੂਤ ਹੈ ਕਿ ਅਸੀਂ ਸਹੀ ਅਰਥਾਂ 'ਚ ਕੋਈ ਧਰਮ ਨਹੀਂ ਧਾਰਿਆ। ਜੇ ਕੋਈ ਅਖੌਤੀ ਧਰਮ ਧਾਰਿਆ ਵੀ ਜਾਂਦਾ ਹੈ, ਹਾਂਜੀ ਜੇ ਉੱਪਰੋਂ ਉੱਪਰੋਂ ਕੋਈ ਧਰਮ ਧਾਰ ਵੀ ਲੈਂਦੇ ਹਾਂ ਤਾਂ ਉਹ ਉੱਪਰਾ ਜਿਹਾ ਰੀਸੋ ਰੀਸੀ ਦਿਖਾਵੇ ਮਾਤਰ, ਆਪਣੀ ਵਡਿਆਈ ਲਈ, ਭਲੇ ਭਲੇਰੇ ਬਣਨ ਲਈ, ਆਪਣੀ ਮਾਨਸਿਕ ਤਸੱਲੀ ਲਈ, ਸਵਾਰਥ ਦੀ ਪੂਰਤੀ ਲਈ, ਜਾਂ ਫਿਰ ਦੁੱਖਾਂ ਕਲੇਸ਼ਾਂ ਨੂੰ ਟਾਲਣ ਲਈ, ਪਾਪਾਂ ਨੂੰ ਢੱਕਣ ਲਈ, ਜਮ੍ਹਾਂ ਦੀ ਸਜ਼ਾ ਤੋਂ ਬਚਣ ਲਈ, ਨਰਕ ਤੋਂ ਬਚਣ ਲਈ, ਸਵਰਗ 'ਚ ਪਹੁੰਚਣ ਲਈ ਦਿਮਾਗੀ ਤੌਰ 'ਤੇ ਅਪਣਾਇਆ ਜਾਂਦਾ ਹੈ। ਹਾਂਜੀ ਬਾਹਰਲਾ ਧਰਮ ਦਿਮਾਗੀ ਤੌਰ 'ਤੇ ਅਪਣਾਇਆ ਜਾਂਦਾ ਹੈ ਆਪਣੇ ਸਵਾਰਥ 'ਚ, ਜਿਸ ਵਿੱਚ ਆਤਮਕ ਸ਼ਰਧਾ ਭਾਵਨੀ ਦੀ ਲੇਸ ਵੀ ਨਹੀਂ ਹੁੰਦੀ। ਇਸ ਸ਼ਰਧਾ ਭਾਵਨੀ ਦੀ ਅਹਿਮੀਅਤ ਨੂੰ ਹੇਠ ਲਿਖੀ ਮਿਸਾਲ ਨਾਲ ਇੱਥੇ ਮਹਾਂਪੁਰਖ ਪੇਸ਼ ਕਰਦੇ ਹਨ। ਜੇਕਰ ਕਿਸੇ ਮਸ਼ੀਨ ਨੂੰ ਤੇਲ ਜਾਂ ਗਰੀਸ ਨਾ ਦਿੱਤੀ ਜਾਵੇ ਤਾਂ ਮਸ਼ੀਨ ਕੁਝ ਚਿਰ ਚੱਲ ਕੇ ਗਰਮ ਹੋ ਜਾਂਦੀ ਹੈ, ਫਿਰ ਇੰਜਨ ਸੜ ਕੇ ਨਿਕੰਮਾ ਹੋ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਤੇਲ ਜਾਂ ਗਰੀਸ ਇਹ ਇੰਜਨ ਨੂੰ ਗਰਮ ਹੋਣ ਅਤੇ ਸੜਨ ਤੋਂ ਬਚਾਉਂਦਾ ਹੈ। ਇਸੇ ਤਰ੍ਹਾਂ, ਹਾਂਜੀ ਠੀਕ ਇਸੇ ਤਰ੍ਹਾਂ ਧਾਰਮਿਕ ਕਰਮ ਕਿਰਿਆ ਲਈ ਵੀ ਆਤਮਕ ਸ਼ਰਧਾ ਭਾਵਨੀ, ਪ੍ਰੇਮ ਸਵਿਪਨਾ ਦੀ ਚਿਕਨਾਹਟ ਇਹ ਜ਼ਰੂਰੀ ਹੈ। ਹਾਂਜੀ ਕੋਈ ਵੀ ਧਾਰਮਿਕ ਕਰਮ ਕਿਰਿਆ, ਸਾਡੀ ਸੇਵਾ, ਸਾਡੇ ਜਪ ਤਪ, ਸਾਡੇ ਪਾਠ ਪੂਜਾ ਲਈ ਆਤਮਕ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਣਾ ਦੀ ਚਿਕਨਾਹਟ ਅਤ ਜ਼ਰੂਰੀ ਹੈ। ਇਸ ਪ੍ਰੇਮ ਭਾਵਨਾ ਅਤੇ ਤੇਲ ਬਗੈਰ ਦਿਮਾਗੀ ਸਤਾ 'ਤੇ ਹਉਮੈ 'ਚ ਕੀਤੇ ਗਏ ਸਾਡੇ ਧਾਰਮਿਕ ਕਰਮ, ਧਰਮ ਉਪਾਸ਼ਨਾ, ਪਾਠ ਪੂਜਾ, ਭਗਤੀ, ਹੱਠ, ਜਪ ਤਪ, ਸਾਡੀਆਂ ਸੇਵਾਵਾਂ, ਨੇਕੀਆਂ, ਪੁਰਉਪਕਾਰ, ਪੁੰਨ ਦਾਨ ਆਦਿ, ਇਹ ਸਭ ਰੁੱਖੇ, ਸੁੱਖੇ, ਫੋਕੇ, ਬੇਰਸੇ, ਦਿਮਾਗੀ ਸ਼ੁਗਲ, ਸੌਦਾਬਾਜ਼ੀ, ਦਿਖਾਵੇ ਲਈ ਰੀਸੋ ਰੀਸੀ ਹਉਮੈ ਨੂੰ ਪੱਠੇ ਪਾਉਣ ਲਈ ਕੀਤੇ ਜਾਂਦੇ ਹਨ। ਹਾਂਜੀ ਜੇਕਰ ਸਾਡੇ ਕਰਮ ਕਿਰਿਆ ਵਿੱਚ ਆਤਮਕ ਸ਼ਰਧਾ ਭਾਵਨੀ ਅਤੇ ਪ੍ਰੇਮ ਸੁਪਨਾ ਨਾ ਹੋਵੇ ਤਾਂ ਪਖੰਡ ਧਰਮ ਪ੍ਰੀਤ ਨਹੀਂ, ਹਰਸਿਓ ਗੁਰਸ਼ਬਦ ਮਹਾਰਸ ਪਾਇਆ। ਕੂਰ ਕਿਰਿਆ ਉਰਜਿਓ ਸਭ ਹੀ ਜੱਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਹਉਂ ਹਉਂ ਕਰਤੇ ਕਰਮ ਰਤ ਤਾਕੋ ਪਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉਂ ਤੋ ਏਉ ਕਰਮ ਬਿਕਾਰ। ਇਸੇ ਕਾਰਨ ਧਾਰਮਿਕ ਸਥਾਨਾਂ ਅਤੇ ਸੰਸਥਾਵਾਂ ਵਿੱਚ ਵੀ ਸ਼ਰਧਾ ਭਾਵਨੀ ਅਤੇ ਪ੍ਰੇਮ ਸੁਪਨਾ ਤੋਂ ਬਗੈਰ ਛੇਤੀ ਹੀ ਕੀ ਹੁੰਦਾ ਹੈ, ਮੈਂ ਮੇਰੀ ਖੁਦਗਰਜ਼ੀ ਖਿੱਚੋ ਤਾਨ ਪਾਰਟੀਬਾਜ਼ੀ ਈਰਖਾ ਦਵੈਤ ਵੈਰ ਵਿਰੋਧ ਲੋਭ ਕ੍ਰੋਧ ਭ੍ਰਿਸ਼ਟਾਚਾਰ ਝਗੜੇ ਲੜਾਈਆਂ ਖੂਨ ਖਰਾਬਾ ਹੋਮੇ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਜਾਂਦਾ ਹੈ ਧਾਰਮਿਕ ਸੰਸਥਾਵਾਂ ਅਤੇ ਸਥਾਨਾਂ ਵਿੱਚ ਵੀ। ਇਹ ਦੈਵੀ ਧਰਮ, ਹਾਂਜੀ ਦੈਵੀ ਧਰਮ ਤਾਂ ਇਨਸਾਨ ਨੂੰ ਸਦਾਚਾਰ ਸਿਖਾਉਣ, ਮੈਤਰੀ ਭਾਵ ਵਧਾਉਣ, ਇੱਕ ਦੂਜੇ ਦਾ ਸਹਾਇਕ ਬਣਨ, ਹਾਂਜੀ ਇੱਕ ਦੂਜੇ ਨਾਲ ਪਿਆਰ ਕਰਨ, ਮਿਲਵਰਤਨ ਦੀ ਜਾਚ ਦੱਸਣ, ਸੇਵਾ ਕੁਰਬਾਨੀ ਦੀ ਸਿੱਖਿਆ ਦੇਣ, ਸੁੱਖ ਸ਼ਾਂਤੀ ਵਰਤਾਉਣ, ਸਹੀ ਮਾਨਸਿਕ ਜੀਵਨ ਸੇਧ ਦੇਣ, ਸਹੀ ਆਤਮਕ ਜੀਵਨ ਸੇਧ ਦੇਣ, ਆਤਮਕ ਗਿਆਨ ਦੀ ਸੋਝੀ ਲਈ, ਹਾਂਜੀ ਸਾਧ ਸੰਗਤ ਤੋਂ ਲਾਹਾ ਲੈਣ ਲਈ, ਸਿਮਰਨ ਦੀ ਜੁਗਤੀ ਦੱਸਣ ਲਈ, ਭਗਤੀ ਕਮਾਉਣ ਲਈ, ਜੀਵਨ ਸਫਲਾ ਕਰਨ ਲਈ, ਆਤਮ ਪ੍ਰਕਾਸ਼ ਆਤਮਕ ਕਲਿਆਣ ਮੁਕਤੀ ਪਾਉਣ ਲਈ ਇਹ ਦੈਵੀ ਧਰਮ ਸਾਜੇ ਅਤੇ ਬਖਸ਼ੇ ਗਏ ਸਨ। ਹੁਣ ਜੇਕਰ ਸਾਡੇ ਜੀਵਨ ਵਿੱਚ ਇਹ ਉੱਪਰਲੇ ਦੈਵੀ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਨਹੀਂ ਦਿਸਦਾ ਤਾਂ ਸਮਝ ਲਓ ਅਸੀਂ ਆਪਣੇ ਹਿਰਦੇ 'ਚ ਕੋਈ ਧਰਮ ਨਹੀਂ ਧਾਰਿਆ, ਅਸੀਂ ਤਾਂ ਅਜੇ ਇਨਸਾਨੀਅਤ ਤੋਂ ਵੀ ਹੇਠਾਂ ਹਾਂ। ਦੂਜੇ ਲਫਜ਼ਾਂ ਵਿੱਚ ਮਨ ਦੀ ਰੰਗਤ, ਖਿਆਲਾਂ ਦਾ ਝੁਕਾਓ, ਵਲਵਲਿਆਂ ਦੀ ਭਾਵਨਾ, ਬੋਲੀ ਦੀ ਆਵਾਜ਼, ਸਾਡੀਆਂ ਆਵਾਜ਼ ਦੀਆਂ ਲਹਿਰਾਂ, ਸਾਡੇ ਲਹਿਰਾਂ ਦੇ ਜੋਸ਼, ਹਾਂਜੀ ਸਾਡੇ ਚਿਹਰੇ ਦੀ ਤਿਉੜੀ, ਸਾਡੀ ਅੱਖਾਂ ਦੀ ਚਮਕ, ਸਾਡੇ ਸਰੀਰ ਦੀ ਅਦਾ, ਸਾਡਾ ਵਰਤ ਵਰਤਾਰਾ ਲੇਵਾ ਦੇਵੀ, ਸਾਡੇ ਕਰਮਾਂ ਦੀ ਰੰਗਤ, ਸਾਡੇ ਨਿਸ਼ਚੇ, ਸਾਡੇ ਸਵਾਰਥ ਦੀ ਰੰਗਤ, ਕਾਮ ਕ੍ਰੋਧ ਦੀਆਂ ਲਹਿਰਾਂ, ਸਾਡੇ ਲੋਭ ਮੋਹ ਦੀ ਭਾਵਨਾ, ਸਾਡੀ ਨਿਮਰਤਾ ਜਾਂ ਹੰਗਤਾ ਰਾਹੀਂ, ਹਾਂਜੀ ਜੀਵਨ ਦੇ ਸਾਡੇ ਹਰ ਪੱਖ ਵਿੱਚ ਖਿੰਨ ਖਿੰਨ ਸਹਿ ਸੁਭਾਏ ਅਣਜਾਣੇ ਹੀ ਸਾਡੇ ਅਮਲੀ ਨਿੱਜੀ ਧਰਮ ਦਾ ਲਿਸ਼ਕਾਰਾ ਪੈਂਦਾ ਰਹਿੰਦਾ ਹੈ। ਹਾਂਜੀ ਸਾਡੀ ਹਰ ਇੱਕ ਅਦਾ ਰਾਹੀਂ, ਸਾਡੀ ਬੋਲੀ ਰਾਹੀਂ, ਸਾਡੇ ਚਿਹਰੇ ਦੀ ਤਿਉੜੀ, ਸਾਡੇ ਅੱਖਾਂ ਰਾਹੀਂ, ਸਾਡੇ ਕਰਮਾਂ ਰਾਹੀਂ, ਸਾਡੇ ਕਾਮ ਕ੍ਰੋਧ ਲੋਭ ਮੋਹ, ਸਾਡੇ ਅੰਦਰ ਨਿਮਰਤਾ ਹੈ ਜਾਂ ਹੰਗਤਾ ਹੈ, ਇਹਨਾਂ ਰਾਹੀਂ ਪਤਾ ਚੱਲਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹਾ ਧਰਮ ਤਾਰਿਆ ਹੋਇਆ ਹੈ। ਉੱਪਰੋਂ ਭਾਵੇਂ ਅਸੀਂ ਕਿਤਨੇ ਹੀ ਭਲੇ ਭਲੇਰੇ, ਪਰਉਪਕਾਰੀ, ਬੁੱਧੀਵਾਨ, ਨੇਕ, ਗਿਆਨੀ, ਪੰਡਿਤ, ਆਚਾਰੀਆ, ਮਹਾਂਪੁਰਖ ਬਣੇ ਫਿਰੀਏ ਅਤੇ ਆਪਣੀ ਅੰਦਰਲੀ ਨਿੱਜੀ ਧਾਰਮਿਕ ਅਵਸਥਾ ਨੂੰ ਢੱਕਣ ਅਤੇ ਛੁਪਾਉਣ ਦੀ ਕੋਸ਼ਿਸ਼ ਕਰੀਏ, ਲੋਕਾਂ ਨੂੰ ਧੋਖਾ ਦੇਣ ਲਈ, ਹਾਂਜੀ ਲੋਕਾਂ ਨੂੰ ਧੋਖਾ ਦੇਣ ਲਈ, ਕੋਈ ਆਪਣੀ ਅੰਦਰਲੀ ਕਾਲਖ ਨੂੰ ਛੁਪਾਉਣ ਲਈ ਲੱਖ ਯਤਨ ਕਰੇ, ਪਰ ਕਾਲਖ ਨੇ ਤਾਂ ਕਾਲਖ ਹੀ ਰਹਿਣਾ ਹੈ, ਉਸਨੂੰ ਨਿਰਮਲਤਾ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਕੋਈ ਗੁਨਹਿਗਾਰ ਦਰਵੇਸ਼ਾਂ ਦੇ ਕੱਪੜੇ ਪਾ ਕੇ ਭੇਖ ਤਾਰ ਕੇ ਦਰਵੇਸ਼ ਨਹੀਂ ਬਣ ਜਾਂਦਾ। ਇਸ ਨੁਕਸ ਬਾਰੇ ਗੁਰਬਾਣੀ ਇਉਂ ਤਾੜਨਾ ਕਰਦੀ ਹੈ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹੀਆਂ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਕਈ ਭਲੇਲੇ ਭਲੇਰਿਆਂ ਨੇ ਤਾਂ ਧਰਮ ਨੂੰ ਗਿਆਨ ਪੜਨ, ਹਾਂਜੀ ਕਈ ਭਲੇ ਭਲੇਰਿਆਂ ਨੇ ਧਰਮ ਨੂੰ ਕੀ ਸਮਝਿਆ ਹੈ, ਗਿਆਨ ਪੜਨ, ਗਿਆਨ ਖੋਜਣ, ਆਪਣੀ ਵਾਕਫੀਅਤ ਵਧਾਉਣ, ਗਿਆਨ ਘੋਟਣ, ਦਿਮਾਗੀ ਸਿੰਘ ਅੜਾਉਣ, ਦੂਜਿਆਂ ਨੂੰ ਬਹਿਸ 'ਚ ਹਰਾਉਣ ਦਾ ਵਿਸ਼ਾ ਤੇ ਸਮਝਿਆ ਹੋਇਆ ਹੈ ਧਰਮ ਨੂੰ। ਇਸ ਤਰ੍ਹਾਂ ਧਾਰਮਿਕ ਅਗਿਆਨਤਾ ਦੀ ਵਜ੍ਹਾ ਨਾਲ ਹੋਮੇ ਨੂੰ ਘਟਾਉਣ ਦੀ ਬਜਾਏ ਹੋਮੇ ਨੂੰ ਹੋਰ ਪੱਠੇ ਪਾਈ ਜਾਂਦੇ ਹਾਂ ਅਤੇ ਇਲਾਹੀ ਧਰਮ ਦੇ ਉਦੇਸ਼ ਤੋਂ ਦੁਰੇਡੇ ਜਾ ਰਹੇ ਹਾਂ। ਹੁਣ ਜੇ ਦੂਜੇ ਪਾਸੇ ਦੇਖੀਏ, ਹਾਂਜੀ ਦੂਜੇ ਪਾਸੇ ਰੱਬ ਦਾ ਪਿਆਰਾ ਜਗਿਆਸੂ, ਉਹਦਾ ਕੀ ਧਰਮ ਹੈ? ਰੱਬ ਦਾ ਪਿਆਰਾ ਜਗਿਆਸੂ ਆਪਣੇ ਗੁਰੂ ਪਰਮੇਸ਼ਰ ਦੇ ਪਿਆਰ 'ਚ ਬਹਿ ਖਰੀਦ ਗੋਲਾ ਬਣ ਕੇ ਆਪ ਗਵਾਏ ਸੇਵਾ ਕਰੇ ਵਾਲੇ ਉਪਦੇਸ਼ ਨੂੰ ਕਮਾਉਂਦਾ ਹੈ ਅਤੇ ਉਹ ਜੋ ਵੀ ਕਰਮ ਧਰਮ ਕਰਦਾ ਹੈ ਸਾਰੇ ਹੀ ਪਿਆਰ ਭਾਵਨਾ, ਪ੍ਰੇਮ ਸਵੈਪਨਾ, ਸੇਵਾ ਭਾਵਨੀ, ਦੈਵੀ ਵਲਵਲਿਆਂ, ਪ੍ਰੀਤ ਚਾਓ, ਇਲਾਹੀ ਰਸ, ਆਤਮਕ ਰਸ ਨਾਮ ਰੰਗ 'ਚ ਰੰਗੀਜ ਕੇ ਹਾਂਜੀ ਰੱਬ ਦਾ ਪਿਆਰਾ ਆਤਮਕ ਬਿਰਮ ਖੇਲ ਖੇਲਦਾ ਹੈ। ਇਸ ਤਰ੍ਹਾਂ ਉਹ ਆਪਣਾ ਨਿੱਜੀ ਨਾਲ ਲਿਖਿਆ ਹੋਇਆ ਆਤਮਕ ਧਰਮ ਕਮਾਉਂਦਾ ਹੈ। ਹਾਂਜੀ ਬਾਹਰਲਾ ਧਰਮ ਨਹੀਂ, ਨਾਲ ਲਿਖਿਆ ਹੋਇਆ ਆਤਮਕ ਧਰਮ ਕਮਾਉਂਦਾ ਹੈ। ਇਸ ਤਰ੍ਹਾਂ ਜਗਿਆਸੂ ਆਤਮਕ ਪ੍ਰੇਮ ਰਸ 'ਚ ਰੰਗਿਆ ਹੋਇਆ, ਉੱਚੀਆਂ ਪ੍ਰੇਮ ਸੁਪਨਾ ਦੀਆਂ ਉਡਾਰੀਆਂ ਲਾਉਂਦਾ ਹੋਇਆ ਨਾਮ ਦੇ ਪ੍ਰਕਾਸ਼ ਵਿੱਚ, ਸ਼ਬਦ ਦੀ ਜੀਵਨ ਰੌਂ ਵਿੱਚ, ਹਾਂਜੀ ਹੁਕਮ ਵਿੱਚ, ਬਾਣੇ ਵਿੱਚ, ਉਹ ਜੋ ਵੀ ਸੋਚਦਾ, ਜੋ ਵੀ ਕਰਮ ਕਿਰਿਆ ਕਰਦਾ ਹੈ, ਉਹ ਸਭ ਕੁਝ ਗੁਰੂ ਪ੍ਰਵਾਨਿਤ ਕਬੂਲ ਹੁੰਦਾ ਹੈ, ਥਾਂ ਪੈਂਦਾ ਹੈ, ਇਹੀ ਉਸਦੀ ਨੇਕੀ ਹੈ। ਹਾਂਜੀ ਉਹ ਜੋ ਵੀ ਸੋਚਦਾ ਹੈ, ਜੋ ਵੀ ਕਰਮ ਕਿਰਿਆ ਕਰਦਾ ਹੈ, ਕਬੂਲ ਹੈ, ਥਾਂ ਪੈਂਦਾ ਹੈ, ਇਹੀ ਉਸਦੀ ਨੇਕੀ ਹੈ, ਪਰਉਪਕਾਰ ਹੈ, ਸੇਵਾ ਹੈ, ਸਿਮਰਨ ਹੈ, ਭਗਤੀ ਹੈ, ਕਾਲਣਾ ਹੈ, ਉਹਦੀ ਮੁਕਤੀ ਜੁਕਤੀ ਕਲਿਆਣ ਉਹਦਾ ਜੀਵਨ ਹੈ, ਉਹਦਾ ਧਰਮ ਹੈ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵਲਾਏ। ਜਿੰਨਾ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਬਾਣੇ। ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਭਰਪੂਰ ਹਨ, ਜਿਵੇਂ ਕਿ ਪ੍ਰਕਾਸ਼ ਹੈ, ਗਰਮੀ, ਸ਼ਕਤੀ, ਜੀਵਨ ਰੌਂ ਆਦਿ। ਸੂਰਜ ਇਲਾਹੀ ਹੁਕਮ ਵਿੱਚ ਇਹਨਾਂ ਕਿਰਨਾਂ ਦੇ ਜ਼ਰੀਏ ਆਪਣੇ ਗੁਣਾਂ ਨੂੰ ਪ੍ਰਕਾਸ਼ਿਤ ਅਤੇ ਪ੍ਰਵਿਰਤ ਕਰਦਾ ਹੈ। ਇਸ ਤਰ੍ਹਾਂ ਇਹ ਕਿਰਨਾਂ, ਹਾਂਜੀ ਸੂਰਜ 'ਚੋਂ ਨਿਕਲੀਆਂ ਕਿਰਨਾਂ ਆਪਣੇ ਸੋਮੇ ਸੂਰਜ ਦੇ ਸਾਰੇ ਗੁਣਾਂ ਨੂੰ ਇਲਾਹੀ ਹੁਕਮ 'ਚ ਸਹਿਜ ਸੁਭਾਏ ਸੁੱਤੇ ਸੁੱਧ ਸੰਸਾਰ ਨੂੰ ਵੰਡਦੀਆਂ ਹਨ। ਇਸ ਇਲਾਹੀ ਹੁਕਮ ਦੀ ਕਾਰ ਵਿੱਚ ਕਿਰਨਾਂ ਦੀ ਕੋਈ ਸਿਆਣਪ ਜਾਂ ਵਿਉਂਤ ਨਹੀਂ, ਇਹਨਾਂ ਦੀ ਇਹ ਹੁਕਮੀ ਕਾਰ ਹੀ ਇਹਨਾਂ ਕਿਰਨਾਂ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਆਤਮਕ ਧਰਮ ਹੈ। ਕਿਰਨਾਂ ਨੇ ਆਪਣਾ ਆਤਮਕ ਧਰਮ ਕਿਤੋਂ ਬਾਹਰੋਂ ਪੜ੍ਹਿਆ ਪੜਾਇਆ ਨਹੀਂ, ਸਿੱਖਿਆ ਸਿਖਾਇਆ ਨਹੀਂ, ਸਮਝਿਆ ਨਹੀਂ, ਜਾਣਿਆ ਨਹੀਂ, ਕਿਤੋਂ ਨਕਲ ਨਹੀਂ ਕੀਤਾ, ਕੋਈ ਘੜਿਆ ਨਹੀਂ ਕਿ ਵਿਉਂਤਿਆ ਨਹੀਂ, ਬਲਕਿ ਇੱਕ ਤਾਂ ਕਿਰਨਾਂ ਦੀ ਹੋਂਦ ਦੇ ਨਾਲ ਗੁਪਤ ਤੌਰ 'ਤੇ ਉਹਨਾਂ ਅੰਦਰ ਪ੍ਰਵੇਸ਼ ਹੈ, ਛੁਪਿਆ ਹੈ, ਨਾਲ ਲਿਖਿਆ ਹੈ, ਹੁਕਮ ਰਜਾਈ ਚੱਲਣਾ ਹੈ, ਹੁਕਮ ਦੀ ਕਾਰ ਹੈ ਜੋ ਅਣਜਾਣੇ ਸੁੱਤੇ ਸਿੱਧ ਆਪ ਮੁਹਾਰੇ ਹੋ ਰਹੀ ਹੈ। ਐਨ ਇਸੇ ਤਰ੍ਹਾਂ ਜੀਵ ਦੇ ਅੰਤਰ ਆਤਮੇ, ਹਾਂਜੀ ਇਸ ਉਦਾਹਰਣ ਤੋਂ ਕੀ ਹੈ ਕਿ ਜੀਵ ਦੇ ਅੰਤਰ ਆਤਮੇ ਵੀ ਇਲਾਹੀ ਜੋਤ ਦੀ ਕਿਰਨ ਹੈ, ਜਿਸ ਦੇ ਨਾਲ ਹੀ ਜੀਵ ਦਾ ਨਿੱਜੀ ਗੁਪਤ ਆਤਮਕ ਧਰਮ ਵੀ ਹਰ ਇੱਕ ਜੀਵ ਦੇ ਅੰਦਰ ਲਿਖਿਆ ਹੋਇਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹਾਂਜੀ ਕੀ ਧਰਮ ਲਿਖਿਆ ਹੈ, ਕੀ ਹੈ ਉਹ ਆਤਮਕ ਧਰਮ, ਬੈ ਖਰੀਦ ਹੁਕਮੀ ਬੰਦੇ ਬਣ ਕੇ ਇਲਾਹੀ ਹੁਕਮ ਦੇ ਪਾਣੇ ਵਿੱਚ ਚੱਲਣਾ ਹੀ ਇਨਸਾਨ ਦਾ ਇੱਕੋ ਇੱਕ ਗੁਪਤੀ ਨਾਲ ਲਿਖਿਆ ਅਟਲ ਅਪੁੱਲ ਸਦੀਵੀ ਸਰਬੱਗ ਤੇ ਵਿਸ਼ਵ ਆਤਮਕ ਧਰਮ ਹੈ। ਹਾਂਜੀ ਹਰ ਇੱਕ ਜੀਵ ਦਾ, ਇਸ ਸੰਸਾਰ ਉੱਤੇ ਜਿਤਨੇ ਜੀਵ ਹਨ ਉਹਨਾਂ ਸਭਨਾਂ ਦਾ ਕੀ ਹੈ ਆਤਮਕ ਧਰਮ, ਬੈ ਖਰੀਦ ਹੁਕਮੀ ਬੰਦੇ ਬਣ ਕੇ ਇਲਾਹੀ ਹੁਕਮ ਦੇ ਭਾਣੇ 'ਚ ਚੱਲਣਾ, ਇਹੀ ਹੀ ਇੱਕੋ ਇੱਕ ਗੁਪਤੀ ਨਾਲ ਲਿਖਿਆ ਅਟਲ ਅਪੁੱਲ ਸਦੀਵੀ ਸਰਬੱਗ ਤੇ ਵਿਸ਼ਵ ਆਤਮਕ ਧਰਮ ਹੈ। ਜੀਵ ਦਾ ਇਹ ਆਤਮਕ ਧਰਮ ਬਾਹਰੋਂ ਪੜਿਆ ਪੜਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਵਿਉਂਤਿਆ ਘੜਿਆ, ਉਹਦੇ 'ਤੇ ਠੋਸਿਆ ਜਾਂ ਬਦਲਿਆ ਨਹੀਂ ਜਾ ਸਕਦਾ, ਬਲਕਿ ਅਣਜਾਣੇ ਸਹਿ ਸੁਭਾਏ ਸੁੱਤੇ ਸਿੱਧ ਆਪ ਮੁਹਾਰੇ ਮੰਨਿਆ ਅਤੇ ਕਮਾਇਆ ਜਾਂਦਾ ਹੈ। ਪਰ ਮਨੁੱਖ ਆਪਣੇ ਕਰਮਾਂ ਕਰਕੇ ਹੋਮੇ ਦੇ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਭੁੱਲ ਕੇ ਬੇਮੁੱਖ ਹੋ ਗਿਆ ਹੈ ਅਤੇ ਆਪਣੀ ਸਿਆਣਪ ਨਾਲ ਆਪ ਉਧਰਾ ਹੋ ਕੇ ਆਪਣੇ ਪਾਣੀ 'ਚ ਚੱਲਦਾ ਹੈ, ਦੁਖੀ ਹੋ ਰਿਹਾ ਹੈ। ਆਪਣੇ ਪਾਣੀ ਜੋ ਚੱਲੇ ਭਾਈ ਪਿੱਛੜ ਝੋਟਾ ਖਾਵੇ, ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ। ਹੁਕਮ ਨਾ ਜਾਣੇ ਬੱਪੜੇ ਪੂਲੇ ਫਿਰੇ ਗਵਾਰ, ਮਨ ਹੱਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖਾਂ ਦੀਆਂ ਆਤਮਕ ਲੇਖਣੀਆਂ, ਇਹ ਜੋ ਲੇਖ ਆਪ ਜੀ ਦੇ ਸਾਹਮਣੇ ਅੱਜ ਪੜ੍ਹਿਆ ਗਿਆ, ਧਰਮ ਜਾਂ ਮਜ਼ਹਬ, ਲੇਖ ਨੰਬਰ 50 ਨੰਬਰ ਲੇਖ ਹੈ ਜੀ। ਇਹ ਬਾਰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟੋਲ ਤੋਂ ਆਪ ਜੀ ਨੂੰ ਮਿਲ ਸਕਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।